ਵੇ ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਨਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਅੱਖੀਆਂ ਚੁੱਕਣਾ ਹਵਾਲੇ ਪਹਾੜਾਂ ਮਦਦ ਲਈ ਮੈਂ ਕਿਸ ਨੂੰ ਪੁਕਾਰਾਂ। ਅੱਖੀਆਂ ਚੁੱਕਣਾ ਹਵਾਲੇ ਪਹਾੜਾਂ ਕਿਸ ਨੂੰ ਪੁਕਾਰਾਂ। ਅੱਖੀਆਂ ਚੁੱਕਣਾ ਵਾਲੇ ਪਹਾੜ ਚੁੱਕਣਾ ਵਾਲੇ ਪਹਾੜਾਂ।
ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ, ਅੱਜ ਸਿਹਤ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਖੁਦਾਵੰਦ ਖੁਦਾ ਦੀ ਇੱਕ ਅਜ਼ੀਮ ਨਿਮਤ ਹਵਾ ਦੇ ਬਾਰੇ ਦੱਸਾਂਗੀ ਕਿ ਹਵਾ ਦੇ ਬਗੈਰ ਇਨਸਾਨ ਦਾ ਜ਼ਿੰਦਾ ਰਹਿਣਾ ਨਾਮੁਮਕਿਨ ਹੈ। ਸਾਥੀਓ, ਅਸੀਂ ਵੇਖਦੇ ਹਾਂ ਕਿ ਤੰਦਰੁਸਤ, ਜ਼ਿੰਦਾ ਅਤੇ ਸਲਾਮਤ ਰਹਿਣ ਦੇ ਲਈ ਰੋਟੀ, ਪਾਣੀ ਤੇ ਹਵਾ, ਇਹ ਤਿੰਨੋਂ ਹੀ ਨਹਾਇਤ ਅਹਿਮ ਨੇ। ਮਗਰ ਇਹਨਾਂ ਤਿੰਨਾਂ 'ਚ ਹਵਾ ਅਫਜ਼ਲ ਏ। ਸਾਰੇ ਜਾਨਦਾਰਾਂ ਦੀ ਜ਼ਿੰਦਗੀ ਦਾ ਦਾਰੋਮਦਾਰ ਹਵਾ ਤੇ ਹੀ ਏ। ਸਾਂਸ ਲੈਂਦਿਆਂ ਵਕਤ ਅਸੀਂ ਗੰਦੀ ਹਵਾ ਯਾਨੀ ਕਿ ਕਾਰਬਨ ਡਾਈਆਕਸਾਈਡ ਆਪਣੇ ਮੂੰਹ 'ਚੋਂ ਬਾਹਰ ਕੱਢਦੇ ਹਾਂ ਤੇ ਤਾਜ਼ਾ ਹਵਾ ਯਾਨੀ ਆਕਸੀਜਨ ਆਪਣੇ ਅੰਦਰ ਦਾਖਲ ਕਰਦੇ ਹਾਂ। ਸਾਥੀਓ, ਆਕਸੀਜਨ ਖੂਨ ਨੂੰ ਸਾਫ਼ ਕਰਦੀ ਏ ਤੇ ਇਸ ਤਰ੍ਹਾਂ ਜਾਨਦਾਰ ਆਕਸੀਜਨ ਹਾਸਿਲ ਕਰਕੇ ਕਾਰਬਨ ਡਾਈਆਕਸਾਈਡ ਨੂੰ ਆਪਣੇ ਜਿਸਮ 'ਚੋਂ ਬਾਹਰ ਕੱਢਦੇ ਨੇ, ਜਿਹੜੀ ਕਿ ਪੌਦਿਆਂ ਅਤੇ ਦਰਖਤਾਂ ਦੀ ਨਸ਼ੁਨੁਮਾ ਦੇ ਲਈ ਜ਼ਰੂਰੀ ਹੁੰਦੀ ਏ। ਸਾਥੀਓ, ਯਾਦ ਰੱਖੋ ਕਿ ਹਵਾ ਕਈ ਗੈਸਾਂ ਦਾ ਮਰੱਕਬ ਏ। ਉਹਨਾਂ 'ਚ ਆਕਸੀਜਨ ਗੈਸ ਇਨਸਾਨੀ ਅਤੇ ਹਵਾਨੀ ਜ਼ਿੰਦਗੀ ਦੇ ਲਈ ਬੇਹੱਦ ਜ਼ਰੂਰੀ ਏ। ਸਾਂਸ ਦੇ ਜ਼ਰੀਏ ਆਕਸੀਜਨ ਸਾਡੇ ਫੇਫੜਿਆਂ 'ਚ ਜਾ ਕੇ ਸਾਡੇ ਖੂਨ ਨੂੰ ਸਾਫ਼ ਕਰਦੀ ਏ ਅਤੇ ਫਿਰ ਰਗ ਰਗ 'ਚ ਫੈਲ ਜਾਂਦੀ ਏ ਤੇ ਫੇਫੜਿਆਂ ਦੇ ਅੰਦਰ ਦਾਖਲ ਹੋ ਕੇ ਗੰਦੇ ਮਾਦਿਆਂ ਨੂੰ ਜਲਾ ਦਿੰਦੀ ਏ। ਇਸ ਲਈ ਸਾਂਸ ਜਦੋਂ ਬਾਹਰ ਖਾਰਿਜ ਹੁੰਦਾ ਏ ਤੇ ਇਹਦੇ 'ਚ ਕਾਰਬਨ ਡਾਈਆਕਸਾਈਡ ਦੀ ਮਕਦਾਰ ਹੁੰਦੀ ਏ ਤੇ ਇਹੀ ਵਜ੍ਹਾ ਏ ਕਿ ਇਹਦੀ ਬਹੁਤ ਸਾਰੀ ਮਕਦਾਰ ਫਿਜ਼ਾ 'ਚ ਮੌਜੂਦ ਰਹਿੰਦੀ ਏ। ਸਾਥੀਓ, ਇਨਸਾਨ ਤੇ ਖੁਸ਼ਕੀ ਦੇ ਜਾਨਵਰ ਤੇ ਸਾਂਸ ਲੈਂਦੇ ਨੇ, ਮਗਰ ਯਾਦ ਰੱਖੋ ਕਿ ਮੱਛੀਆਂ ਤੇ ਦੂਸਰੇ ਪਾਣੀ ਦੇ ਜਾਨਵਰ ਵੀ ਸਾਂਸ ਲੈਂਦੇ ਨੇ ਤੇ ਉਹ ਪਾਣੀ 'ਚ ਮੌਜੂਦ ਆਕਸੀਜਨ ਸਾਂਸ ਦੇ ਜ਼ਰੀਏ ਆਪਣੇ ਅੰਦਰ ਦਾਖਲ ਕਰਦੇ ਨੇ। ਪੌਦੇ ਤੇ ਦਰਖਤ ਵੀ ਦੂਸਰੇ ਜਾਨਦਾਰਾਂ ਦੀ ਤਰ੍ਹਾਂ ਸਾਂਸ ਲੈਂਦੇ ਨੇ। ਦਰਖਤ ਤੇ ਪੌਦੇ ਦਿਨ ਦੇ ਵਕਤ ਤੇ ਆਕਸੀਜਨ ਖਾਰਿਜ ਕਰਦੇ ਨੇ ਤੇ ਕਾਰਬਨ ਡਾਈਆਕਸਾਈਡ ਖੁਦ ਖਾਂਦੇ ਨੇ, ਮਗਰ ਰਾਤ ਨੂੰ ਉਹ ਆਕਸੀਜਨ ਖੁਦ ਜਜ਼ਬ ਕਰ ਲੈਂਦੇ ਨੇ ਤੇ ਕਾਰਬਨ ਡਾਈਆਕਸਾਈਡ ਬਾਹਰ ਕੱਢਦੇ ਨੇ। ਸੋ ਇਸ ਲਈ ਦਿਨ ਦੇ ਵਕਤ ਦਰਖਤਾਂ ਦੇ ਛਾਂ ਥੱਲੇ ਸੋਣਾ ਤੇ ਆਰਾਮ ਕਰਨਾ ਮੁਫੀਦ ਹੁੰਦਾ ਏ, ਜਦਕਿ ਰਾਤ ਨੂੰ ਦਰਖਤਾਂ ਦੇ ਥੱਲੇ ਸੋਨਾ ਇਨਸਾਨੀ ਸਿਹਤ ਦੇ ਲਈ ਨੁਕਸਾਨ ਦੇਵੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਜਦੋਂ ਹਵਾ ਦੇ ਜ਼ਰੀਏ ਆਕਸੀਜਨ ਸਾਡੀ ਗਜ਼ਾ ਦੇ ਨਾਲ ਮਿਲ ਕੇ ਜਜ਼ੂ ਬਦਨ ਬਣ ਜਾਂਦੀ ਏ ਤੇ ਸਾਡੇ ਦਿਮਾਗ ਨੂੰ ਸੋਚਣ ਤੇ ਦਿਲ ਨੂੰ ਧੜਕਣ ਦੇ ਲਈ ਕੁਵਤ ਅਤਾ ਕਰਦੀ ਏ। ਇਹਦੇ ਇਲਾਵਾ ਪੱਠਿਆਂ ਨੂੰ ਕੁਵਤ ਪਹੁੰਚਾ ਕੇ ਇਸ ਲਾਇਕ ਕਰ ਦਈਏ ਕਿ ਉਹ ਬਾਖੂਬੀ ਸੁਕੜ ਤੇ ਫੈਲ ਸਕਣ। ਹਵਾ ਸਾਡੇ ਪੱਠਿਆਂ 'ਚ ਲਚਕ ਵੀ ਪੈਦਾ ਕਰਦੀ ਏ ਤਾਂ ਕਿ ਅਸੀਂ ਬਆਸਾਨੀ ਉੱਠ ਬੈਠ ਤੇ ਝੁਕ ਸਕੀਏ। ਵਰਜਿਸ਼ ਤੇ ਦੂਸਰੀਆਂ ਸਰਗਰਮੀਆਂ ਦੇ ਦੌਰਾਨ ਸਾਡੇ ਬਦਨ 'ਚ ਗਰਮੀ ਯਾਨੀ ਕਿ ਹਰਾਰਤ ਪੈਦਾ ਹੋ ਜਾਂਦੀ ਏ। ਇਸ ਜ਼ਾਇਦ ਗਰਮੀ ਨੂੰ ਬਦਨ ਕਿਵੇਂ ਖਤਮ ਕਰਦਾ ਏ ਤਾਂ ਕਿ ਉਹ ਦੁਬਾਰਾ ਠੰਡਾ ਹੋ ਕੇ ਸਿਹਤਮੰਦ ਹਾਲਤ 'ਚ ਆ ਜਾਏ। ਤੁਸੀਂ ਵੇਖਿਆ ਹੋਏਗਾ ਕਿ ਉਛਲ ਕੂਦ ਕਰਨ ਦੇ ਨਾਲ ਜਾਂ ਸਖਤ ਮਿਹਨਤ ਮੁਸ਼ੱਕਤ ਕਰਨ ਦੇ ਨਾਲ ਜਾਂ ਫਿਰ ਵਰਜਿਸ਼ ਕਰਨ ਦੇ ਦੌਰਾਨ ਇਨਸਾਨ ਨੂੰ ਪਸੀਨਾ ਆਉਂਦਾ ਏ। ਉਸ ਪਸੀਨੇ ਨੂੰ ਹਵਾ ਖੁਸ਼ਕ ਕਰਦੀ ਰਹਿੰਦੀ ਏ, ਇਹਦੇ ਨਾਲ ਸਾਡੀ ਜਿਲਦ ਨੂੰ ਠੰਡਕ ਪਹੁੰਚਦੀ ਏ ਤੇ ਇਸ ਤਰ੍ਹਾਂ ਸਾਡਾ ਬਦਨ ਫਿਰ ਆਪਣੀ ਅਸਲੀ ਹਾਲਤ 'ਚ ਆ ਜਾਂਦਾ ਏ। ਸਾਥੀਓ, ਯਾਦ ਰੱਖੋ ਕਿ ਤੰਦਰੁਸਤ ਤੇ ਬਿਮਾਰ ਦੋਨਾਂ ਤਰ੍ਹਾਂ ਦੇ ਲੋਕਾਂ ਨੂੰ ਦਿਨ 'ਚ ਕਈ ਵਾਰੀ ਗਹਿਰੇ ਗਹਿਰੇ ਸਾਹ ਲੈਣੇ ਚਾਹੀਦੇ ਨੇ, ਕਿਉਂਕਿ ਗਹਿਰੇ ਸਾਹ ਲੈਣ ਨਾਲ ਫੇਫੜੇ ਸਹੀ ਤਰ੍ਹਾਂ ਫੈਲ ਤੇ ਸੁਕੜ ਸਕਦੇ ਨੇ। ਇਸ ਅਮਲ ਨਾਲ ਆਕਸੀਜਨ ਫੇਫੜਿਆਂ ਦੀ ਤਹਿ ਤੱਕ ਚਲੀ ਜਾਂਦੀ ਏ ਤੇ ਬਿਮਾਰੀ ਦੇ ਜਰਾਸੀਮ ਨੂੰ ਖਤਮ ਕਰਦੀ ਏ। ਇਹਦੇ ਇਲਾਵਾ ਗਹਿਰੇ ਗਹਿਰੇ ਸਾਹ ਲੈਣ ਨਾਲ ਸਾਡੇ ਖੂਨ ਦੀ ਗਰਦਿਸ਼ ਵੀ ਤੇਜ਼ ਹੋ ਜਾਂਦੀ ਏ, ਯਾਨੀ ਕਿ ਦੌਰਾਨੇ ਖੂਨ ਵੱਧ ਜਾਂਦਾ ਏ ਜਿਹੜਾ ਕਿ ਬਦਨ ਦੇ ਤਮਾਮ ਖਲੀਆਤ ਤੱਕ ਖੁਰਾਕ ਤੇ ਆਕਸੀਜਨ ਪਹੁੰਚਾ ਕੇ ਸਾਨੂੰ ਤਕਵੀਅਤ ਦਿੰਦਾ ਏ। ਸਾਥੀਓ, ਤਾਜ਼ਾ ਹਵਾ ਸਾਡੇ ਬਦਨ ਤੋਂ ਗੰਦੇ ਮਾਦੇ ਖਾਰਿਜ ਕਰਦੀ ਏ ਤੇ ਸਾਡੀ ਮਦਦ ਕਰਦੀ ਏ ਕਿ ਸਾਡੇ ਬਦਨ ਦੀ ਕਾਰਕਰਦਗੀ ਨੂੰ ਬਿਹਤਰ ਬਣਾ ਸਕੇ। ਬਿਮਾਰੀ ਦੀ ਸੂਰਤ 'ਚ ਤਾਜ਼ਾ ਹਵਾ ਤੇ ਧੁੱਪ ਬਿਹਤਰੀਨ ਦਵਾ ਸਾਬਿਤ ਹੁੰਦੀ ਏ, ਕਿਉਂਕਿ ਇਹ ਦੋਨੋਂ ਹੀ ਜਰਾਸੀਮ ਨੂੰ ਮਾਰਦੀਆਂ ਨੇ। ਅਸੀਂ ਵੇਖਦੇ ਹਾਂ ਕਿ ਪਹਿਲੇ ਦੇ ਜ਼ਮਾਨੇ 'ਚ ਜਦੋਂ ਕਿ ਡਾਕਟਰ ਹਜ਼ਰਾਤ ਤੇ ਦਵਾਈਆਂ ਮੌਜੂਦ ਨਹੀਂ ਸਨ ਤੇ ਉਦੋਂ ਮਰੀਜ਼ਾਂ ਦਾ ਇਲਾਜ ਤਾਜ਼ਾ ਹਵਾ ਤੇ ਧੁੱਪ ਦੇ ਨਾਲ ਕੀਤਾ ਜਾਂਦਾ ਸੀ ਤੇ ਖਾਸ ਤੌਰ ਤੇ ਤਪਦਿਕ ਦੀ ਬਿਮਾਰੀ 'ਚ ਮਰੀਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਇਹ ਨਸੀਹਤ ਕੀਤੀ ਜਾਂਦੀ ਸੀ ਕਿ ਉਹ ਤਾਜ਼ਾ ਹਵਾ 'ਚ ਗਹਿਰੇ ਗਹਿਰੇ ਸਾਹ ਲਵੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਤਪਦਿਕ ਇੱਕ ਛੂਤ ਦੀ ਬਿਮਾਰੀ ਏ ਤੇ ਹਰ ਸਾਲ ਹਜ਼ਾਰਾਂ ਲੋਕ ਇਸ ਬਿਮਾਰੀ ਦੀ ਵਜ੍ਹਾ ਨਾਲ ਮਰ ਜਾਂਦੇ ਨੇ। ਬਾਜ਼ ਖਾਨਦਾਨਾਂ 'ਚ ਤੇ ਨਸਲ ਦਰ ਨਸਲ ਇਹ ਬਿਮਾਰੀ ਚੱਲਦੀ ਏ। ਗਮ ਤੇ ਫਿਕਰ, ਨਾਕਿਸ ਗਜ਼ਾ, ਗੰਦੇ ਮਕਾਨਾਤ ਇਸ ਬਿਮਾਰੀ ਨੂੰ ਫੈਲਾਉਣ 'ਚ ਬੜੀ ਮਦਦ ਕਰਦੇ ਨੇ ਤੇ ਇਹ ਬਿਮਾਰੀ ਫੇਫੜਿਆਂ, ਆਂਤੜੀਆਂ, ਹੱਡੀਆਂ ਤੇ ਜੋੜਾਂ ਵਗੈਰਾ 'ਚ ਵੀ ਹੋ ਸਕਦੀ ਏ। ਅਗਰ ਸ਼ੁਰੂ 'ਚ ਹੀ ਇਸ ਬਿਮਾਰੀ ਦਾ ਪੂਰੀ ਤਰ੍ਹਾਂ ਇਲਾਜ ਨਾ ਕੀਤਾ ਜਾਏ ਤੇ ਇਹਦੇ ਤੇ ਤਵੱਜਾ ਨਾ ਦਿੱਤੀ ਜਾਏ ਤੇ ਇਹ ਇਨਸਾਨ ਦੇ ਲਈ ਜਾਨਲੇਵਾ ਵੀ ਸਾਬਿਤ ਹੋ ਸਕਦੀ ਏ। ਸੋ ਇਸ ਲਈ ਮਰੀਜ਼ ਨੂੰ ਇਹ ਚਾਹੀਦਾ ਏ ਕਿ ਉਹ ਤਾਜ਼ਾ ਹਵਾ 'ਚ ਗਹਿਰੇ ਗਹਿਰੇ ਸਾਹ ਲਵੇ। ਤਾਜ਼ਾ ਹਵਾ ਤੇ ਧੁੱਪ ਅੱਜ ਵੀ ਕਿਸੇ ਜਦੀਦ ਦਵਾ ਤੋਂ ਘੱਟ ਨਹੀਂ। ਸਾਥੀਓ, ਫੇਫੜਿਆਂ ਦੀ ਤੰਦਰੁਸਤੀ ਦੇ ਲਈ ਤਾਜ਼ਾ ਤੇ ਸ਼ਫਾਫ ਹਵਾ 'ਚ ਰੋਜ਼ਾਨਾ ਬਿਲਾ ਨਾਗਾ ਸਾਨੂੰ ਗਹਿਰੇ ਸਾਹ ਲੈਣੇ ਚਾਹੀਦੇ ਨੇ, ਕਿਉਂਕਿ ਆਲੂਦਗੀ ਨਾਲ ਪਾਕ ਹਵਾ 'ਤੇ ਹੀ ਸਾਡੀ ਤੰਦਰੁਸਤੀ ਦਾ ਇਨਸਾਰ ਏ। ਅਸੀਂ ਵੇਖਦੇ ਹਾਂ ਕਿ ਹੁਣ ਸਾਡੀ ਹਵਾ ਬਹੁਤ ਜ਼ਿਆਦਾ ਆਲੂਦਾ ਹੋ ਚੁੱਕੀ ਏ। ਫੈਕਟਰੀਆਂ ਤੇ ਗੱਡੀਆਂ ਦਾ ਧੂੰਆਂ, ਇਸ ਤੋਂ ਇਲਾਵਾ ਮੁਖਤਲਿਫ ਗੈਸਾਂ, ਗਰਦੋ ਗੁਬਾਰ ਸਾਡੇ ਮਾਹੌਲ ਨੂੰ ਆਲੂਦਾ ਕਰ ਰਹੇ ਨੇ ਤੇ ਅਸੀਂ ਆਲੂਦਗੀ ਵਾਲੀ ਹਵਾ 'ਚ ਸਾਹ ਲੈਣਾ ਯਕੀਨਨ ਇਨਸਾਨ ਦੇ ਲਈ ਖਤਰੇ ਦਾ ਬਾਇਸ ਏ। ਸੋ ਇਸ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਏ ਕਿ ਅਸੀਂ ਆਪਣੇ ਮਾਹੌਲ ਨੂੰ ਸਾਫ਼ ਸੁਥਰਾ ਰੱਖੀਏ ਤੇ ਆਪਣੀ ਫਿਜ਼ਾ ਨੂੰ ਆਲੂਦਾ ਨਾ ਕਰੀਏ। ਜਿਹੜੇ ਲੋਕ ਸਿਗਰਟ ਨੋਸ਼ੀ ਕਰਕੇ ਆਪਣੀ ਫਿਜ਼ਾ ਨੂੰ ਆਲੂਦਾ ਕਰ ਰਹੇ ਨੇ, ਉਹ ਵੀ ਬਹੁਤ ਸਾਰੇ ਲੋਕਾਂ ਦੀ ਬਿਮਾਰੀ ਦੀ ਵਜ੍ਹਾ ਬਣ ਰਹੇ ਨੇ। ਸੋ ਸਾਨੂੰ ਉਹਨਾਂ ਲੋਕਾਂ ਨੂੰ ਇਹ ਸਮਝਾਉਣਾ ਚਾਹੀਦਾ ਏ ਕਿ ਉਹ ਸਿਗਰਟ ਨੋਸ਼ੀ ਤਰਕ ਕਰਨ, ਕਿਉਂਕਿ ਸਿਗਰਟ ਨੋਸ਼ੀ ਕਰਨ ਦੇ ਨਾਲ ਜਿਹੜਾ ਧੂੰਆਂ ਸਿਗਰਟ ਤੋਂ ਖਾਰਿਜ ਹੁੰਦਾ ਏ ਉਹ ਇਨਸਾਨੀ ਸਿਹਤ ਦੇ ਲਈ ਬਹੁਤ ਹੀ ਖਤਰਨਾਕ ਏ। ਸਾਥੀਓ, ਕਾਰ ਤੇ ਬਾਹਰ ਸਿਗਰਟ ਨੋਸ਼ੀ ਤੋਂ ਪਰਹੇਜ਼ ਕਰੋ। ਆਪਣੇ ਪਿਆਰੇ ਖਾਨਦਾਨ ਦੇ ਫੇਫੜਿਆਂ ਨੂੰ ਤੰਬਾਕੂ ਨਾਲ ਪੈਦਾ ਹੋਣ ਵਾਲੇ ਜ਼ਹਿਰ ਨਾਲ ਨਾ ਭਰੋ। ਕਾਰ 'ਚ ਹੋਵੋ ਜਾਂ ਕਿਸੇ ਤਫਰੀਕਾ 'ਚ, ਸਿਗਰਟ ਨੋਸ਼ੀ ਕਰਨਾ ਦੂਸਰਿਆਂ ਦੀ ਸਿਹਤ ਨਾਲ ਖੇਲਣ ਦੇ ਬਰਾਬਰ ਏ। ਸੋ ਇਸ ਲਈ ਸਿਗਰਟ ਨੋਸ਼ੀ ਤੋਂ ਵੀ ਪਰਹੇਜ਼ ਕਰੋ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਅੱਜ ਸਿਹਤ ਦੀਆਂ ਗੱਲਾਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਅਸੀਂ ਕਿਵੇਂ ਆਪਣੀ ਫਿਜ਼ਾ ਨੂੰ ਆਲੂਦਗੀ ਤੋਂ ਬਚਾ ਕੇ ਤਾਜ਼ਾ ਹਵਾ 'ਚ ਸਾਹ ਲੈ ਕੇ ਇੱਕ ਸਿਹਤਮੰਦ ਤੇ ਤੰਦਰੁਸਤ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਨੂੰ ਤੇ ਤੁਹਾਡੇ ਖਾਨਦਾਨ ਨੂੰ ਸਿਹਤ ਤੇ ਤੰਦਰੁਸਤੀ ਨਾਲ ਨਵਾਜ਼ੇ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸੀਖਨੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092310176792। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 0092310176792। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਆਓ ਆਪਣੀ ਰੂਹਾਨੀ ਤੇ ਜਿਸਮਾਨੀ ਜ਼ਿੰਦਗੀ ਦੀ ਮਜ਼ਬੂਤੀ ਦੇ ਲਈ ਖੁਦਾਵੰਦ ਦੇ ਕਲਾਮ ਨੂੰ ਸੁਣੀਏ। ਅੱਜ ਅਸੀਂ ਖੁਦਾਵੰਦ ਦੇ ਕਲਾਮ ਚੋਂ ਇਸ ਗੱਲ ਨੂੰ ਸਿੱਖਾਂਗੇ ਕਿ ਖੁਦਾ ਦਾ ਕਲਾਮ ਮਾਂ ਬਾਪ ਨੂੰ ਕੀ ਹਦਾਇਤ ਕਰਦਾ ਹੈ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਪਲੂਸ ਰਸੂਲ ਦਾ ਖੱਤ ਇਫਸੀਓਂ ਦੇ ਨਾਮ ਇਹਦੇ 6 ਬਾਬ ਦੀ 4 ਅਧ ਪੜ੍ਹੀਏ ਤੇ ਇੱਥੇ ਲਿਖਿਆ ਹੈ ਕਿ ਐ ਔਲਾਦ ਵਾਲੋ, ਤੁਸੀਂ ਆਪਣੇ ਬੱਚਿਆਂ ਨੂੰ ਗੁੱਸਾ ਨਾ ਦਵਾਓ, ਬਲਕਿ ਖੁਦਾ ਦੀ ਤਰਫੋਂ ਤਰਬੀਅਤ ਤੇ ਨਸੀਹਤ ਦੇ ਕੇ ਉਹਨਾਂ ਦੀ ਪਰਵਰਿਸ਼ ਕਰੋ। ਸਾਥੀਓ, ਖੁਦਾ ਦਾ ਕਲਾਮ ਸਾਨੂੰ ਇਸ ਗੱਲ ਦੀ ਤਾਲੀਮ ਦਿੰਦਾ ਹੈ ਕਿ ਅਸੀਂ ਮਾਂ ਬਾਪ ਆਪਣੇ ਬੱਚਿਆਂ ਦੀ ਖੁਦਾਵੰਦ ਦੇ ਕਲਾਮ ਦੇ ਮੁਤਾਬਿਕ ਤਰਬੀਅਤ ਕਰੀਏ, ਉਹਨਾਂ ਦੀ ਖੁਦਾਵੰਦ ਦੇ ਕਲਾਮ ਦੇ ਮੁਤਾਬਿਕ ਪਰਵਰਿਸ਼ ਕਰੀਏ ਤਾਂ ਕਿ ਖੁਦਾਵੰਦ ਸਾਨੂੰ ਤੇ ਸਾਡੇ ਬੱਚਿਆਂ ਨੂੰ ਬਰਕਤ ਦੇਵੇ। ਸਾਥੀਓ, ਖੁਦਾਵੰਦ ਚਾਹੁੰਦਾ ਹੈ ਕਿ ਅਸੀਂ ਆਪਣੇ ਬੱਚਿਆਂ ਦੀ ਉਹਦੇ ਕਲਾਮ ਦੇ ਮੁਤਾਬਿਕ, ਉਹਦੇ ਹੁਕਮਾਂ ਦੇ ਮੁਤਾਬਿਕ ਤਰਬੀਅਤ ਕਰੀਏ ਤਾਂ ਕਿ ਨਾ ਸਿਰਫ ਅਸੀਂ ਖੁਦ ਬਲਕਿ ਸਾਡੇ ਬੱਚੇ ਵੀ ਗੁਨਾਹ ਤੋਂ, ਹਰ ਤਰ੍ਹਾਂ ਦੀ ਬੁਰਾਈ ਤੋਂ ਦੂਰ ਰਹਿਣ। ਅਸੀਂ ਇਸ ਦੁਨੀਆਂ ਵਿੱਚ ਵੇਖਦੇ ਹਾਂ ਕਿ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਕਿ ਆਪਣੇ ਕੰਮਾਂ ਵਿੱਚ ਇੰਨੇ ਮਸਰੂਫ ਹੋ ਗਏ ਨੇ ਕਿ ਉਹ ਆਪਣੀ ਔਲਾਦ ਨੂੰ ਅਤੇ ਉਹਨਾਂ ਦੀ ਰੂਹਾਨੀ ਜ਼ਿੰਦਗੀ ਨੂੰ ਭੁੱਲ ਚੁੱਕੇ ਨੇ। ਬਹੁਤ ਸਾਰੇ ਲੋਕ ਯਕੀਨਨ ਆਪਣੇ ਬੱਚਿਆਂ ਦੀ ਜਿਸਮਾਨੀ ਜ਼ਰੂਰਤਾਂ ਨੂੰ ਪੂਰਾ ਕਰਦੇ ਨੇ ਪਰ ਉਹਨਾਂ ਦੀ ਰੂਹਾਨੀ ਜ਼ਰੂਰਤ ਨੂੰ ਪੂਰਾ ਨਹੀਂ ਕਰਦੇ। ਸਾਥੀਓ, ਜਿੰਨਾ ਜ਼ਿਆਦਾ ਅਸੀਂ ਆਪਣੇ ਬੱਚਿਆਂ ਦੀ ਜਿਸਮਾਨੀ ਜ਼ਰੂਰਤ ਦਾ ਖਿਆਲ ਰੱਖਦੇ ਹਾਂ, ਓਨਾ ਹੀ ਜ਼ਿਆਦਾ ਅਸੀਂ ਆਪਣੇ ਬੱਚਿਆਂ ਦੀ ਰੂਹਾਨੀ ਜ਼ਰੂਰਤ ਦਾ ਵੀ ਖਿਆਲ ਰੱਖੀਏ। ਸਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਬੱਚੇ ਕਿੰਨਾ ਰੂਹਾਨੀ ਜ਼ਿੰਦਗੀ ਵਿੱਚ ਅੱਗੇ ਵਧਣ ਦੇ ਨੇ। ਅੱਜ ਦੇ ਇਸ ਦੌਰ ਵਿੱਚ ਨੌਜਵਾਨ ਨਸਲ ਬਹੁਤ ਹੀ ਘੱਟ ਖੁਦਾ ਵੱਲ ਆਉਂਦੀ ਹੈ, ਜਦਕਿ ਅੱਜ ਦੀ ਨੌਜਵਾਨ ਨਸਲ ਦੁਨੀਆਵੀ ਬਰਕਤਾਂ ਨੂੰ ਹਾਸਲ ਕਰਨ ਦੇ ਲਈ ਉਹਦੇ ਪਿੱਛੇ ਭਜਾਂਦੀ ਹੈ। ਬੇਸ਼ੱਕ ਸਾਥੀਓ, ਜਿਸਮਾਨੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਸਾਨੂੰ ਮਿਹਨਤ ਮੁਸ਼ਕਤ ਕਰਨੀ ਚਾਹੀਦੀ ਹੈ, ਪਰ ਸਾਥੀਓ, ਰੂਹਾਨੀ ਜ਼ਿੰਦਗੀ ਨੂੰ ਅਸਾਂ ਕਦੇ ਵੀ ਫਰਾਮੋਸ਼ ਨਹੀਂ ਕਰਨਾ। ਖੁਦਾਵੰਦ ਉਸ ਮਾਂ ਬਾਪ ਤੋਂ ਖੁਸ਼ ਹੈ ਜਿਹੜਾ ਆਪਣੇ ਬੱਚਿਆਂ ਨੂੰ ਖੁਦਾ ਦੇ ਰਾਹ ਤੇ ਚਲਾਉਂਦਾ ਹੈ, ਖੁਦਾ ਦੇ ਡਰ ਖੌਫ ਵਿੱਚ ਰੱਖਦਾ ਹੈ। ਅੱਜ ਅਸੀਂ ਆਪਣੇ ਬੱਚਿਆਂ ਦੇ ਬਾਰੇ ਸੋਚੀਏ ਕਿ ਸਾਡੇ ਬੱਚੇ ਕਿੰਨੇ ਜ਼ਿਆਦਾ ਖੁਦਾ ਦੇ ਕਲਾਮ ਨੂੰ ਪੜ੍ਹਨਾ, ਉਹਨੂੰ ਸੁਣਨਾ ਪਸੰਦ ਕਰਦੇ ਨੇ। ਕਿ ਜਦੋਂ ਅਸੀਂ ਚਰਚ ਜਾਂਦੇ ਹਾਂ, ਜਦੋਂ ਅਸੀਂ ਖੁਦਾ ਦੇ ਅੱਗੇ ਦੁਆ ਕਰਨੇ ਹਾਂ, ਜਦੋਂ ਅਸੀਂ ਇਬਾਦਤ ਕਰਨੇ ਹਾਂ ਜਾਂ ਖੁਦਾ ਦੀ ਪ੍ਰਸਤਿਸ਼ ਕਰਨੇ ਹਾਂ, ਕਿ ਸਾਡੇ ਬੱਚੇ ਬੜੇ ਸ਼ੌਕ ਦੇ ਨਾਲ, ਦਿਲ ਤੋਂ ਸਾਡੇ ਨਾਲ ਖੁਦਾ ਦੀ ਇਬਾਦਤ ਕਰਨਾ ਪਸੰਦ ਕਰਦੇ ਨੇ, ਖੁਦਾ ਦੇ ਘਰ ਜਾਣਾ ਪਸੰਦ ਕਰਦੇ ਨੇ, ਉਹਦੀ ਹਮਦ ਦੇ ਗੀਤ ਗਾਉਣਾ ਪਸੰਦ ਕਰਦੇ ਨੇ, ਕਿ ਉਹ ਰੂਹਾਨੀ ਕੰਮਾਂ ਵਿੱਚ ਹਿੱਸਾ ਲੈਣਾ ਪਸੰਦ ਕਰਦੇ ਨੇ। ਸੋ ਸਾਥੀਓ, ਅਸਾਂ ਆਪਣੇ ਬੱਚਿਆਂ ਦੀ ਖੁਦਾ ਦੇ ਕਲਾਮ ਦੇ ਮੁਤਾਬਿਕ ਤਰਬੀਅਤ ਕਰਨੀ ਹੈ, ਉਹਨਾਂ ਦੀ ਪਰਵਰਿਸ਼ ਕਰਨੀ ਹੈ। ਸਾਥੀਓ, ਖੁਦਾ ਦੇ ਕਲਾਮ ਮਾਂ ਬਾਪ ਨੂੰ ਇਸ ਗੱਲ ਦੀ ਹਦਾਇਤ ਕਰਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਜ਼ੇ ਨਸ਼ੀਨ ਖੁਦਾ ਦੇ ਹੁਕਮ ਕਰਵਾਉਣ। ਮਾਂ ਬਾਪ ਇਸ ਗੱਲ 'ਤੇ ਮਿਹਨਤ ਕਰਨ ਕਿ ਉਹਨਾਂ ਦੇ ਬੱਚੇ ਖੁਦਾ ਦੇ ਕਲਾਮ ਨੂੰ ਆਪਣੇ ਜ਼ਿਹਨਾਂ ਵਿੱਚ, ਦਿਲਾਂ ਵਿੱਚ ਰੱਖਣ। ਉਹਨਾਂ ਨੂੰ ਖੁਦਾ ਦੇ ਹੁਕਮ ਯਾਦ ਹੋਣੇ ਚਾਹੀਦੇ ਨੇ ਤਾਂ ਕਿ ਉਹ ਉਹਨਾਂ ਹੁਕਮਾਂ ਦੇ ਮੁਤਾਬਿਕ ਆਪਣੀ ਜ਼ਿੰਦਗੀ ਗੁਜ਼ਾਰ ਸਕਣ। ਮਾਂ ਬਾਪ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ 'ਤੇ ਜ਼ੋਰ ਦੇਣ ਕਿ ਉਹ ਖੁਦਾ ਦੇ ਕਲਾਮ ਨੂੰ ਪੜ੍ਹਨ, ਸੁਣਨ ਔਰ ਫਿਰ ਉਹਦੇ 'ਤੇ ਅਮਲ ਕਰਨ ਤਾਂ ਕਿ ਉਹ ਖੁਦਾ ਦੀ ਬਰਕਾਤ ਪਾ ਸਕਣ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਇਸਤਿਸਨਾ ਦੀ ਕਿਤਾਬ ਇਹਦੇ 6 ਬਾਬ ਦੀ 7ਵੀਂ ਅਤੇ 8ਵੀਂ ਐਤ ਵਿੱਚ ਖੁਦਾਵੰਦ ਖੁਦਾ ਦਾ ਆ ਹੁਕਮ ਪਾਉਂਦੇ ਹਾਂ। ਖੁਦਾਵੰਦ ਹਰ ਇੱਕ ਮਾਂ ਬਾਪ ਨੂੰ ਆ ਫਰਮਾਉਂਦਾ ਹੈ ਕਿ ਤੂੰ ਮੇਰੇ ਹੁਕਮ ਆਪਣੀ ਔਲਾਦ ਦੇ ਜ਼ਿਹਨਾਂ ਵਿੱਚ ਪਾਈ, ਘਰ ਬਹਿੰਦੇ ਤੇ ਰਾਹ ਚੱਲਦੇ, ਲੇਟਦੇ ਤੇ ਉੱਠਦੇ ਵੇਲੇ ਉਹਨਾਂ ਦਾ ਜ਼ਿਕਰ ਕਰੀ। ਤੂੰ ਨਿਸ਼ਾਨ ਦੇ ਤੌਰ ਨਾਲ ਉਹਨਾਂ ਨੂੰ ਆਪਣੇ ਹੱਥ 'ਤੇ ਬੰਨੀ ਤੇ ਉਹ ਤੇਰੇ ਮੱਥੇ 'ਤੇ ਨਿਸ਼ਾਨ ਦੇ ਵਾਂਗੂ ਹੋਣ। ਤੂੰ ਉਹਨਾਂ ਨੂੰ ਆਪਣੀ ਕਾਰ ਦੀ ਚੌਕਟ ਤੇ ਆਪਣੇ ਫਾਟਕਾਂ 'ਤੇ ਲਿਖੀ। ਸਾਥੀਓ, ਜਦੋਂ ਅਸੀਂ ਇਸ ਹਵਾਲੇ ਨੂੰ ਬਾਈਬਲ ਮੁਕੱਦਸ 'ਚੋਂ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਕਿ ਖੁਦਾ ਦਾ ਕਲਾਮ ਫਰਮਾਉਂਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਖੁਦਾ ਦੇ ਹੁਕਮਾਂ ਦੇ ਬਾਰੇ ਦੱਸੀਏ, ਆਪਣੇ ਘਰਾਂ ਵਿੱਚ ਖੁਦਾ ਦੇ ਕਲਾਮ ਨੂੰ ਰੱਖੀਏ, ਘਰ ਦੀਆਂ ਦੀਵਾਰਾਂ 'ਤੇ ਯਾਨੀ ਕਿ ਘਰ ਦੇ ਅੰਦਰ ਖੁਦਾ ਦਾ ਕਲਾਮ ਲਿਖਿਆ ਹੋਏ, ਤਾਂ ਕਿ ਉਸ ਕਲਾਮ ਨੂੰ ਰੋਜ਼ਾਨਾ ਪੜ੍ਹਦੇ ਹੋਇਆਂ, ਉਹਨਾਂ ਗੱਲਾਂ ਨੂੰ ਵੇਖਦੇ ਹੋਇਆਂ ਅਸੀਂ ਬਰਕਤ ਪਾਈਏ ਅਤੇ ਉਹਨੂੰ ਯਾਦ ਰੱਖਦੇ ਹੋਇਆਂ ਉਹਦੇ 'ਤੇ ਅਮਲ ਕਰੀਏ। ਸੋ ਸਾਥੀਓ, ਅਸੀਂ ਜਿਹੜੇ ਕਿ ਮਾਂ ਬਾਪ ਹਾਂ, ਖੁਦਾਵੰਦ ਨੇ ਸਾਨੂੰ ਖੂਬਸੂਰਤ ਤੋਹਫ਼ਾ ਬੱਚਿਆਂ ਦੀ ਸੂਰਤ ਵਿੱਚ ਦਿੱਤਾ ਹੈ। ਅਸੀਂ ਇਹਨਾਂ ਦੀ ਕਦਰ ਕਰੀਏ, ਇਹਨਾਂ ਨਾਲ ਮੁਹੱਬਤ ਰੱਖੀਏ ਅਤੇ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੀਏ ਕਿ ਖੁਦਾਵੰਦ ਸਾਡੇ ਕੋਲੋਂ ਇਹਨਾਂ ਦੇ ਮੁਤਲਿਕ ਹਿਸਾਬ ਲਏਗਾ। ਅਗਰ ਅਸੀਂ ਆਪਣੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਾਂਗੇ ਤਾਂ ਫਿਰ ਯਕੀਨਨ ਖੁਦਾਵੰਦ ਸਾਨੂੰ ਬਰਕਤ ਦੇਗਾ। ਪਰ ਅਗਰ ਅਸੀਂ ਆਪਣੇ ਬੱਚਿਆਂ ਦੀ ਜਿਸਮਾਨੀ ਜ਼ਰੂਰਤਾਂ ਪੂਰਾ ਕਰਾਂਗੇ ਅਤੇ ਰੂਹਾਨੀ ਜ਼ਰੂਰਤਾਂ ਨੂੰ ਭੁੱਲ ਜਾਵਾਂਗੇ ਤਾਂ ਫਿਰ ਯਾਦ ਰੱਖੋ ਕਿ ਇਹਦਾ ਹਿਸਾਬ ਖੁਦਾ ਸਾਡੇ ਕੋਲੋਂ ਲਵੇਗਾ। ਖੁਦਾ ਚਾਹੁੰਦਾ ਹੈ ਕਿ ਅਸੀਂ ਇਸ ਗੱਲ ਨੂੰ ਸਿੱਖੀਏ ਕਿ ਸਾਡਾ ਸਭ ਤੋਂ ਪਹਿਲਾਂ ਕੰਮ ਆਏ ਕਿ ਅਸੀਂ ਆਪਣੇ ਬੱਚਿਆਂ ਨੂੰ ਖੁਦਾ ਦੇ ਬਾਰੇ ਦੱਸੀਏ, ਉਹਨਾਂ ਨੂੰ ਖੁਦਾ ਦੇ ਕਲਾਮ ਸਿਖਾਈਏ ਤਾਂ ਕਿ ਉਹ ਖੁਦਾ ਦੇ ਕਲਾਮ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਰੱਖਦੇ ਹੋਇਆਂ ਗੁਨਾਹ ਤੋਂ, ਬੁਰਾਈ ਤੋਂ ਦੂਰ ਰਹਿ ਕੇ ਉਹਦੇ ਜਲਾਲ ਨੂੰ ਜ਼ਾਹਿਰ ਕਰ ਸਕਣ। ਸਾਥੀਓ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਬੱਚਿਆਂ ਦੀ ਰਹਿਨਮਾਈ ਦੇ ਸਫ਼ਰ ਨੰਬਰ 549 ਵਿੱਚ ਆ ਗੱਲ ਲਿਖਦੀ ਹੈ ਕਿ ਹਰ ਖਾਨਦਾਨ ਇੱਕ ਕਲੀਸੀਆ ਹੈ ਜਿੱਥੇ ਵਾਲਦੈਨ ਮੁਨਾਦ ਦੀ ਹੈਸੀਅਤ ਰੱਖਦੇ ਨੇ। ਵਾਲਦੈਨ ਦਾ ਸਭ ਤੋਂ ਪਹਿਲਾ ਕੰਮ ਆਏ ਕਿ ਉਹ ਆਪਣੇ ਬੱਚਿਆਂ ਦੀ ਨਿਜਾਤ ਦੇ ਲਈ ਕੰਮ ਕਰਨ। ਜਦੋਂ ਵਾਲਦੈਨ ਇੱਕ ਕਾਹਨ ਦੀ ਹੈਸੀਅਤ ਰੱਖਦੇ ਹੋਇਆਂ ਯਿਸੂ ਮਸੀਹ ਦੀ ਪੈਰਵੀ ਕਰਦੇ ਨੇ, ਉਸ ਵੇਲੇ ਘਰ 'ਤੇ ਬੜਾ ਅੱਛਾ ਅਸਰ ਪੈਂਦਾ ਹੈ। ਇਸੇ ਤਰ੍ਹਾਂ ਦੇ ਰਵੱਈਏ ਦਾ ਅਸਰ ਕਲੀਸੀਆ ਵਿੱਚ ਜ਼ਾਹਿਰ ਹੋਏਗਾ ਅਤੇ ਹਰ ਇੱਕ ਇਮਾਨਦਾਰ ਇਹਨੂੰ ਮਹਿਸੂਸ ਕਰ ਸਕੇਗਾ, ਕਿਉਂਕਿ ਘਰਾਂ ਵਿੱਚ ਇਹਨਾਂ ਗੱਲਾਂ ਦੀ ਤਰਫ ਤਵੱਜਾ ਨਹੀਂ ਦਿੱਤੀ ਜਾਂਦੀ ਜਿਹਦੀ ਵਜ੍ਹਾ ਤੋਂ ਖੁਦਾ ਦਾ ਕੰਮ ਮੁਤਾਸਿਰ ਹੁੰਦਾ ਹੈ। ਕੋਈ ਵੀ ਸ਼ਖਸ ਕਲੀਸੀਆ ਵਿੱਚ ਉਸ ਕਰਦਾਰ ਦਾ ਪ੍ਰਚਾਰ ਨਾ ਕਰੇ ਜਿਹੜਾ ਖੁਦ ਉਹਨੇ ਆਪਣੇ ਘਰ ਵਿੱਚ ਅਤੇ ਆਪਣੇ ਕੰਮ 'ਤੇ ਨਾ ਅਪਣਾਇਆ ਹੋਏ। ਸੋ ਸਾਥੀਓ, ਅਸੀਂ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੀਏ ਕਿ ਵਾਲਦੈਨ ਦਾ ਯਾਨੀ ਕਿ ਮਾਂ ਬਾਪ ਦਾ ਸਭ ਤੋਂ ਪਹਿਲਾ ਕੰਮ ਆਏ ਕਿ ਉਹ ਆਪਣੇ ਬੱਚਿਆਂ ਦੀ ਨਿਜਾਤ ਦੇ ਲਈ ਕੰਮ ਕਰਨ। ਮਾਂ ਬਾਪ ਖਾਨਦਾਨ ਵਿੱਚ ਇੱਕ ਕਹਿਣ ਦੀ ਹੈਸੀਅਤ ਰੱਖਦੇ ਨੇ, ਇਸ ਲਈ ਉਹਨਾਂ ਨੂੰ ਚਾਹੀਦਾ ਕਿ ਉਹ ਆਪਣੇ ਬੱਚਿਆਂ ਨੂੰ ਮਸੀਹ ਦੇ ਕਦਮਾਂ ਵਿੱਚ ਲੈ ਕੇ ਆਉਣ। ਜਿਹੜੇ ਘਰਾਂ ਵਿੱਚ ਖੁਦਾ ਦੇ ਕਲਾਮ ਪੜ੍ਹਿਆ ਜਾਏਗਾ, ਬੱਚਿਆਂ 'ਤੇ ਮਿਹਨਤ ਕੀਤੀ ਜਾਏਗੀ ਕਿ ਉਹ ਖੁਦਾ ਦੇ ਕਲਾਮ ਨੂੰ ਪੜ੍ਹਦੇ ਹੋਇਆਂ, ਸੁਣਦੇ ਹੋਇਆਂ ਉਹਦੇ 'ਤੇ ਅਮਲ ਕਰਨ, ਉਸ ਘਰ ਵਿੱਚ ਖੁਦਾ ਖੁਦ ਸਕੂਨਤ ਕਰਦਾ ਹੈ, ਖੁਦਾ ਦੇ ਫਰਿਸ਼ਤੇ ਉਸ ਘਰ ਦੀ ਹਿਫਾਜ਼ਤ ਕਰਦੇ ਨੇ। ਸੋ ਸਾਥੀਓ, ਖੁਦਾਵੰਦ ਦਾ ਕਲਾਮ ਫਰਮਾਉਂਦਾ ਹੈ ਕਿ ਅਗਰ ਅਸੀਂ ਖੁਦਾ ਦੀ ਖਿਦਮਤ ਕਰਨਾ ਚਾਹੁੰਦੇ ਹਾਂ, ਉਹਦਾ ਪ੍ਰਚਾਰ ਹਰ ਜਗ੍ਹਾ 'ਤੇ ਕਰਨਾ ਚਾਹੁੰਦੇ ਹਾਂ, ਤਾਂ ਫਿਰ ਅਸੀਂ ਇਹਦਾ ਆਗਾਜ਼ ਆਪਣੇ ਘਰ ਤੋਂ ਕਰੀਏ। ਅਗਰ ਅਸੀਂ ਆਪਣੇ ਘਰ ਦੇ ਲੋਕਾਂ ਨੂੰ, ਆਪਣੇ ਬੱਚਿਆਂ ਨੂੰ ਖੁਦਾ ਦੇ ਕੋਲ ਨਹੀਂ ਲਿਆਉਂਦੇ, ਤਾਂ ਫਿਰ ਆ ਮੁਸ਼ਕਿਲ ਹੋਏਗਾ ਕਿ ਅਸੀਂ ਦੂਜਿਆਂ ਲੋਕਾਂ ਨੂੰ ਖੁਦਾ ਦੇ ਕੋਲ ਲਿਆ ਸਕੀਏ। ਸੋ ਸਾਥੀਓ, ਅੱਜ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਸਮਝੀਏ ਅਤੇ ਇਸ ਗੱਲ ਨੂੰ ਜਾਣੀਏ ਕਿ ਖੁਦਾ ਆ ਚਾਹੁੰਦਾ ਹੈ ਕਿ ਅਸੀਂ ਪਿਆਰ ਅਤੇ ਮੁਹੱਬਤ ਅਤੇ ਹਿਕਮਤ ਦੀ ਰਹਿਨਮਾਈ ਵਿੱਚ ਬੱਚਿਆਂ ਦੀ ਪਰਵਰਿਸ਼ ਕਰੀਏ ਅਤੇ ਬੱਚਿਆਂ ਨੂੰ ਖੁਦਾ ਦੇ ਕੋਲ ਲਿਆਈਏ ਤਾਂ ਕਿ ਉਹ ਖੁਦਾ ਦੀ ਕੁਰਬਤ ਵਿੱਚ ਰਹਿੰਦੇ ਹੋਇਆਂ ਖੁਦਾ ਕੋਲੋਂ ਬਰਕਤ ਪਾ ਸਕਣ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਅਪੀਲ ਕਰਨਾ ਕਿ ਤੁਸੀਂ ਆਪਣੇ ਆਪ ਨੂੰ, ਆਪਣੇ ਬੱਚਿਆਂ ਨੂੰ ਖੁਦਾ ਦੇ ਕਦਮਾਂ ਵਿੱਚ ਰੱਖੋ, ਖੁਦਾ ਦੇ ਕਲਾਮ ਵਿੱਚ ਕਾਇਮ ਦਾਇਮ ਰਹੋ, ਤਾਂ ਕਿ ਖੁਦਾਵੰਦ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਬਰਕਤ ਦੇ ਤੇ ਤੁਹਾਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰੇ। ਸੋ ਇਸ ਵੇਲੇ ਮੈਂ ਸਾਥੀਓ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਵਾਂ। ਆਓ ਅਸੀਂ ਖੁਦਾ ਦੇ ਹਜ਼ੂਰ ਅੱਜ ਆ ਦੁਆ ਕਰੀਏ ਕਿ ਖੁਦਾਵੰਦ ਸਾਡੀ ਰਹਿਨਮਾਈ ਕਰੇ ਕਿ ਅਸੀਂ ਬਿਹਤਰ ਤੌਰ ਨਾਲ ਆਪਣੇ ਬੱਚਿਆਂ ਦੀ ਖੁਦਾ ਦੇ ਕਲਾਮ ਦੇ ਮੁਤਾਬਿਕ ਤਰਬੀਅਤ ਕਰ ਸਕੀਏ, ਤਾਂ ਕਿ ਅਸੀਂ ਆਪਣੀ ਰੂਹਾਨੀ ਜ਼ਿੰਮੇਵਾਰੀ ਨੂੰ ਪੂਰਾ ਕਰਦੇ ਹੋਇਆਂ ਖੁਦਾ ਦੇ ਹਜ਼ੂਰ ਪਸੰਦੀਦਾ ਠਹਿਰੀਏ। ਸੋ ਆਓ ਸਾਥੀਓ ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰ ਆਨੇ ਆਂ, ਤੇਰੇ ਨਾਮ ਨੂੰ ਮੁਬਾਰਕ ਕਹਿੰਦੇ ਹਾਂ ਕਿਉਂਕਿ ਤੂੰ ਹੀ ਤਾਰੀਫ ਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਅਸੀਂ ਆਪਣੇ ਆਪ ਨੂੰ ਤੇਰੇ ਹੱਥਾਂ ਵਿੱਚ ਦਿੰਦੇ ਹਾਂ। ਤੂੰ ਸਾਨੂੰ ਹਿੰਮਤ ਤਾਕਤ ਬਖਸ਼ ਕੇ ਅਸੀਂ ਤੇਰੇ ਕਲਾਮ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਰੱਖਦੇ ਹੋਇਆਂ ਆਪਣੇ ਬੱਚਿਆਂ ਦੀ ਬਿਹਤਰ ਤੌਰ ਨਾਲ ਰਹਿਨਮਾਈ ਕਰ ਸਕੀਏ, ਤੇਰੇ ਕਲਾਮ ਦੇ ਮੁਤਾਬਿਕ ਉਹਨਾਂ ਦੀ ਤਰਬੀਅਤ ਕਰ ਸਕੀਏ, ਤਾਂ ਕਿ ਸਾਡੇ ਬੱਚੇ ਤੇਰੀ ਕੁਰਬਤ ਵਿੱਚ ਰਹਿੰਦੇ ਹੋਇਆਂ ਤੇਰੇ ਕੋਲੋਂ ਬਰਕਤਾਂ ਪਾ ਸਕਣ। ਐ ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ, ਇਹਨਾਂ ਨੂੰ ਬੜੀ ਬਰਕਤ ਦੇ, ਇਹਨਾਂ ਦੇ ਬੱਚਿਆਂ ਨੂੰ ਬੜੀ ਬਰਕਤ ਦੇ, ਤੇ ਇਹਨਾਂ ਨੂੰ ਤੌਫੀਕ ਬਖਸ਼ ਕੇ ਆ ਤੇਰੇ ਕਲਾਮ ਦੇ ਮੁਤਾਬਿਕ ਆਪਣੇ ਬੱਚਿਆਂ ਦੀ ਰਹਿਨਮਾਈ ਕਰ ਸਕਣ। ਜੋ ਕੁਝ ਆ ਤੇਰੇ ਕਲਾਮ 'ਚੋਂ ਪੜ੍ਹਦੇ ਨੇ, ਸੁਣਦੇ ਨੇ, ਉਸ ਕਲਾਮ ਨੂੰ ਆਪਣੇ ਬੱਚਿਆਂ ਦੇ ਜ਼ਿਹਨਾਂ ਵਿੱਚ ਪਾ ਸਕਣ, ਤਾਂ ਕਿ ਉਹ ਵੀ ਤੇਰੇ ਕਲਾਮ ਵਿੱਚ ਕਾਇਮ ਉਦਾਇਮ ਰਹਿੰਦੇ ਹੋਇਆਂ ਤੇਰੇ ਨਾਮ ਨੂੰ ਇੱਜ਼ਤ ਜਲਾਲ ਦੇ ਸਕਣ। ਸਾਨੂੰ ਸਾਰਿਆਂ ਨੂੰ ਤੂੰ ਆਪਣੇ ਕਲਾਮ 'ਤੇ, ਆਪਣੇ ਹੁਕਮਾਂ 'ਤੇ ਅਮਲ ਕਰਨ ਦੀ ਤੌਫੀਕ ਤਾਂ ਫਰਮਾ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਖੁਦਾਮ ਦੀ ਸੁਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।